हुक्मे हुक्म चलाए रहा नानक विगसै वे परवाह। परम सत्कार योग सतगुरु जी दे पावन दरबार विच सुशोभित गुरु प्यारी साध संगत जीओ, वाहिगुरु जी का खालसा वाहिगुरु जी की फतेह। श्री जपजी साहब जी तीसरी पौड़ी संबंधी असी विचार करन दा यतन कर रहे हैं। सतगुरु सच्चे पातशाह ये गल दृढ़ करवा रहे ने कि हुक्म दा मालक वाहिगुरु अकाल पुरख, जिस दे हुक्म नाल ये सब कुछ हो रहा है, ये जीवन दा रस्ता, ये सृष्टि दा मार्ग, ये उसे दी आज्ञा है। ते ये वो सब कुछ देख के, चला के, देख के खुद विगास विच है, प्रसन्न है। सतगुरु सच्चे पातशाह कहिंदे ने हुक्म ही हुक्म चलाए रा, कहिंदे ने हुक्म दा मालक जो परमात्मा है, उस दे हुक्म अनुसार ही ये जो हुक्म है, इस संसार दा मार्ग राह जड़ा है, इस नू चला रहा है। गल थोड़ी गुंझलदार है। दुनिया विच गल असी देखदे हां, कॉन्स्टिट्यूशन बनते ने, विधान आर्डर जारी होंदे ने ऑफिस विचों, रोज साडा वास्ता पैंदा। इस करके ये गल समझण लई ये उदाहरण कम देगी। अफसर कोई होर हुक्म करता है तो उहदे जिहड़े मतहत ने उहदे च कितनियां तब्दीलियां करके तो उहनूं वरतदे आ अपनी मर्जी के मुताबिक। इस करके कशीदगी, खिचो तान, लड़ाइया झगड़े पे रेंदे आ, क्योंकि जिहड़ा असल आर्डर होंदा है वह ओबे ही नहीं होंदा। पर एक गल याद रखनी, रब्बी निज़ाम जिहड़ा है, परमात्मा की जिहड़ी गल है, वह दुनियादारी नालों बिल्कुल विलक्षण है। उहदा जिहड़ा हुक्म है वह उस हुक्मी के मुताबिक ही है, उस तो बाहरा नहीं। भी उसने आर्डर कर दिता तो फिर वो आर्डर विच कोई तब्दीली करन वाला भी होएगा, कोई रद्दो बदल करन वाला भी होएगा, ऐसी नहीं गल। सानू जापदा है यो कि शायद असी कुछ बदल सकते हाँ। ये जरा सानू ख्याल है ना कि असी कुछ तब्दील कर सकते हैं या करते हाँ, इनू हमेशा ध्यान विच रखना है। बाणी पढ़दे हाँ, समझदे हाँ, जे ये गल समझ विच नहीं होएगी तो असी बहुत गलती करांगे, बड़िया थावां ते भुलांगे। ये जिहड़ी सानू अपनी मर्जी जापदी है ना, मैं अगे भी जिक्र किया सी ते कुछ मिनट ये संबंधी होर तुहाडे नाल विचार करनी है। ये अपनी मर्जी सिर्फ इतनी की है, जिवें किसी पशु नूं किले नाल बन्न दिओ, उहदे गल च रस्सा पा दिओ दो चार गज लम्मा, ते उह जिहड़ी लंबाई है रस्से दी, उस पशु नूं इन्नी की खुल है। उस खुल तो बाहर जाण दी कोशिश करेगा वह तो औखा होएगा। हो सकता है पशु किला पटा लवे, रस्सा तोड़ लवे, लेकिन परमात्मा का पाया होया रस्सा ते परमात्मा का गड्या होया किला कोई नहीं हिला सकता। कहिंदे ने कोई न्याणा 5-7 साल का सी, घरों रुस गया, अपना बस्ता चुक लिया, कपड़े लै ले थोड़े, आखण लगा कितें और रहांगा जाके, माँ ने मारिया होना, भरा लड़िया होगा, कोई गल हो गई, विरोध जाग पिया, सड़क के किनारे आ गया, बड़ा रश है, इधर उधर घूम रहा, सड़क पार नहीं कर रहा। किसी ने पूछा भी काका गल की है, तू जाना कितने है, सड़क पार करनी हो, आखण लगा घरों रुस के आया, वापस नहीं जाना, पर मुश्किल है मेरे लिए, जावा किधर, माँ ने आख्या कि सड़क नहीं पार करनी, रश हुंदा है। साड़ी हालत बिल्कुल वही है, मर्जी असी अपनी करना चाहते हाँ, लेकिन वो हुक्म का रस्सा बधा होया, अंदर आग्या चल रही है, इस करके असी बार बार अपनी मर्जी करते हुए भी ढेरी हो जाने। माफ करना जे बंदे दी मर्जी की कहानी हो, दूजे नूं तां साह ना लैण दवे, रोटी ना खाण दवे। ये तो वाहिगुरु अकाल पुरख की कृपा है कि चल रहा है सारा कुछ। मनुखता तुहानूं पता ही है कि कुछ करदा है। इस वास्ते अपनी सुतंत्रता जिहड़ी है ना, जिहनूं असीं अपनी मर्जी कहिंदे आ, वह हमेशा ध्यान में रखना भी इस तो वध कुछ नहीं है, इस तो वध कुछ नहीं है। ध्यान रखना आसा दी वार दा वो श्लोक जिहदे विच सतगुरु कहिंदे ने, भै विच सूरज भै विच चंद को करोड़ी चलत ना अंत, भै विच सिद्ध बुद्ध सुरनाथ। आपां उड्डे के नहीं ना, आपां कोई सिद्ध बुद्ध सुरनाथ भी नहीं हाँ, आपां सूरज भी नहीं हाँ, चंद भी नहीं हाँ, असी तो बिल्कुल जरा बिल्कुल छोटा जिहा किड़का हाँ। तो भाई नंद लाल साहब तो होर गल कहिंदे आ, वह कहिंदे ने ई दो आलम जरा ए अजनूरे हो। कहिंदे ने उस वाहिगुरु अकाल पुरख जो सूरजां दा सूरज है, जो सारे शक्ति मंडल का मालक है, कहिंदे ने ये जिहड़ी सृष्टि सानू नज़र आउंदी है, लोक परलोक जो सानू नज़र आउंदा है ना, जरा ए अजनूरे ओस्त। कहिंदे ने ये तो समझ लो भी उहदे नूर का एक किणका है छोटा जिहा। तो फिर कहिंदे ने ये जिहड़े सूरज चंद सानू नज़र आउंदे ने, कहिंदे ने मेहरो मा मशल कशे मजदूरे ओस्त। कहिंदे ने ये जिहड़े सूरज चंद ने ये तो ओ ने जिहड़े दो मिशालची हुंदे ने, ते छोटियां छोटियां मिशालां हाथ विच फड़ के तुरे फिरदे ने, ये ते उहदे मजदूर ने। असीं पढ़दे ते हाँ कुछ शब्द रोज़, पर ध्यान नहीं। आरती दा शब्द पढ़दे हाँ ना सोहले च, सतगुरु की कहिंदे ने, फिर भी असीं पता नहीं इन्हां दी पूजा करन तों हटदे नहीं। सतगुरु कहिंदे ने गगन मै थाल रव चंद दीपक बने। ते असीं दीपक समझने भी दीवे की किन्नी कश्ती हुंदी है। मालक दी इस सृष्टि विच ये दीवे हन, ते पता नहीं असीं सूरजां दे सूरज वाहिगुरु अकाल पुरख नूं छड्ड के ते दीवियां दीआं बत्तियां लभदे फिरदे हां, बेसमझ। नूर चाहीदा उस दी याद दा, उहदी बंदगी दा। एक थां ते होर वी बाणी विच आया, वो कहिंदे ने चंद सूरज दीवड़े छोटे छोटे दीवे। ते इतनी गल जड़ी है गुरु साहब सानू बार बार समझाउंदे ने, पर सानू समझ नहीं आउंदी, ते असीं फिर उन्हां ही छोटियां छोटियां गल्लां विच उलझ जाने आ जिन्हां चों गुरु साहब ने सानू बाहर कढ़िया। तो सतगुरु सच्चे पातशाह कहिंदे ने भी परमात्मा दा जिहड़ा हुक्म है, उहदी जिहड़ी आग्या है, उहदे विच सानू इन्नी कि सुतंत्रता है, इन्नी की खुल है कि असीं थोड़ा जिहा तुर फिर सकते हाँ, लेकिन सदीव काल अपनी मर्जी असीं नहीं वरत सकते। जिहनूं समझ आ जाती है, कबीर लिखते हैं, वो कहिंदे ने कबीर कुकर राम को मुतिया मेरो नाओ, गड़े हमारे जेवड़ी जह खिंचै तह जाओ। ये उहनूं समझ है, सानू समझ नहीं, इस करके असीं समझते हाँ कि असीं सुतंत्र हाँ, असीं अपनी मर्जी कर सकते हाँ। तो असल में गुरुद्वारे आने का मतलब ही है कि असीं समझ सकीए कि असीं सुतंत्र नहीं हाँ, क्योंकि असीं कहिंदे हाँ भाई धार्मिक बन जाइए, भगत बन जाइए, गुरमुख बन जाइए, गुरसिख बन जाइए, तो वह राज साढ़े उत्ते अफशां होना चाहिए, वह भेद सानू जान लेना चाहिए। और सतगुरु यो भेद समझाने लिए यह बाणी दस रहे ने, ये राही व्याख्या कर रहे हैं कि भाई गल तो हैगी है आ। तो असं कही भी नहीं ये सब साड़ी अपनी मर्जी नाल गल चलेगी, तो हमेशा इस गलू ध्यान विच आपां रख लईए कि साड़ी सुतंत्रता इस तो वध कुछ नहीं है। कि अपनी मर्जी नाल प्रोग्राम बना के तुरदा बंदा अगले मोड़ ते पता नहीं की हो जाए, किसी नूं पता है कुछ नहीं पता। इस करके अपनी मर्जी नूं हमेशा समझो कि बहुत छोटी है, बहुत वड्डी नहीं है। तो ये मर्जी उस वाहिगुरु अकाल पुरख की मर्जी नाल बझी हुई है, इस सुतंत्रता इन्नी कु उहदे वल्लों दित्ती हुई है। ਤੇ ਜਦੋਂ ਮਰਜ਼ੀ ਇਸ ਸੁਤੰਤਰਤਾ ਨੂੰ ਖਤਮ ਕਰ ਦੇਵੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਮਨੁੱਖ ਉਹਦੀ ਮਰਜ਼ੀ ਵਿੱਚ ਉਹਦੇ ਹੁਕਮ ਅਨੁਸਾਰ ਉਹਨੂੰ ਬਲ ਮਿਲਦਾ ਹੈ, ਸ਼ਕਤੀ ਮਿਲਦੀ ਹੈ। ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਜੇ ਕਿਸੇ ਨੂੰ ਉਹਦੇ ਵੱਲੋਂ ਤਾਕਤ ਪ੍ਰਾਪਤ ਹੋਵੇ ਤਾਂ ਬਲਬਾਤ ਕਰ ਸਕਦਾ, ਉਹਦੇ ਗੁਣ ਗਾ ਸਕਦਾ। ਉਹਦੇ ਵੱਲੋਂ ਨਾ ਹੋਵੇ ਤਾਂ ਕੀ ਕਰ ਸਕਦਾ ਬੰਦਾ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਉਸ ਵਾਹਿਗੁਰੂ ਅਕਾਲ ਪੁਰਖ ਦੀ ਦਾਤ ਨੂੰ ਉਹਦਾ ਨਿਸ਼ਾਨ ਸਮਝ ਕੇ, ਉਹਦੀਆਂ ਨਿਸ਼ਾਨੀਆਂ ਸਮਝ ਕੇ, ਵੀ ਆਹ ਨਿਸ਼ਾਨੀਆਂ ਨੇ ਪਰਮਾਤਮਾ ਦੀਆਂ। ਕੈਸੀ ਗੱਲ ਹੈ, ਇੱਕ ਸ਼ਬਦ ਪੜ੍ਹਦੇ ਹਾਂ ਅਸੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਪੜ੍ਹਦੇ ਹਾਂ ਨਾ। ਇਹ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਖਿਆ ਦੁਨਿਆਈ ਤੌਰ 'ਤੇ। ਦੁਨੀਆਦਾਰੀ ਵਿੱਚ ਗੁਰੂਆਂ ਦੇ ਰਿਸ਼ਤੇ ਸਨ, ਮਾਂ ਵੀ ਸੀ, ਬਾਪ ਵੀ ਸੀ, ਭੈਣ ਭਰਾ ਸਭ ਕੁਝ ਸਨ ਨਾ। ਲੇਕਿਨ ਜਦੋਂ ਗੱਲ ਆਈ ਹੈ ਤੇ ਗੁਰੂ ਸਾਹਿਬ ਨੇ ਆਪਣੇ ਮਾਤਾ ਪਿਤਾ ਭੈਣ ਭਰਾਵਾਂ ਸਭ ਦਾ ਨਾਂ ਛੱਡ ਦਿੱਤਾ, ਕਿਉਂਕਿ ਦ੍ਰਿਸ਼ਟੀ 'ਚ ਫਰਕ ਹੈ। ਉਹ ਕਹਿੰਦੇ ਨੇ ਵਾਹਿਗੁਰੂ ਤੂੰ ਹੀ ਮੇਰੀ ਮਾਂ ਹੈ, ਕਿਉਂਕਿ ਮਾਂ ਨਹੀਂ ਹੋ ਸਕਦੀ ਜੇ ਉਹ ਨਾ ਹੋਵੇ ਤਾਂ। ਕੋਈ ਮਾਂ ਉਸ ਪਰਮਾਤਮਾ ਦੀ ਸੱਤਾ ਤੋਂ ਬਿਨਾਂ ਹੋ ਸਕਦੀ ਹੈ? ਕੋਈ ਪਿਤਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਸ਼ਕਤੀ ਤੋਂ ਬਿਨਾਂ ਹੋ ਸਕਦਾ ਹੈ? ਇਸ ਕਰਕੇ ਉਹ ਕਹਿੰਦੇ ਨੇ ਮਾਂ ਵੀ ਤੂੰ ਹੈ, ਪਿਤਾ ਵੀ ਤੂੰ ਹੈ, ਭਰਾ ਰਿਸ਼ਤੇਦਾਰ ਜੋ ਕੁਝ ਹੈ ਤੂੰ ਹੀ ਹੈ, ਕਿਉਂਕਿ ਸਮਝ ਹੈ, ਸਮਝ ਹੈ ਕਿ ਮੇਰੀ ਹਸਤੀ ਵੀ ਤੇਰੇ ਕਰਕੇ ਹੈ, ਇਹਨਾਂ ਦੀ ਹਸਤੀ ਵੀ ਤੇਰੇ ਕਰਕੇ ਹੈ। ਐਸੇ ਮਨੁੱਖ ਨੂੰ ਬੰਦਗੀ ਤੋਂ ਕੌਣ ਲਾਂਭੇ ਕਰ ਸਕੇਗਾ? ਐਸੇ ਮਨੁੱਖ ਨੂੰ ਉਹਦੀ ਬੰਦਗੀ ਵਾਸਤੇ ਕੋਈ ਉਚੇਚ ਨਹੀਂ ਕਰਨੀ ਪੈਂਦੀ। ਉਹ ਹਰ ਵੇਲੇ ਬੰਦਗੀ ਵਿੱਚ ਹੈ, ਕਿਉਂਕਿ ਉਹਦੀ ਸਮਝ ਵਿੱਚ ਹੈ ਵੀ ਸਭ ਕੁਝ ਤੇਰਾ ਹੀ ਹੈ, ਸਭ ਤੇਰੇ ਹੁਕਮ ਵਿੱਚ ਹੈ। ਤੋ ਸਤਿਗੁਰੂ ਕਹਿੰਦੇ ਨੇ ਗਾਵੈ ਕੋ ਦਾਤ ਜਾਣੇ ਨਿਸ਼ਾਨ, ਵੀ ਇਹ ਜਿਹੜੀਆਂ ਦਾਤਾਂ ਨੇ ਇਹਨਾਂ ਨੂੰ ਉਹਦਾ ਨਿਸ਼ਾਨ ਸਮਝ ਕੇ। ਗੁਰੂ ਅਰਜਨ ਸਾਹਿਬ ਨੇ ਸੁਖਮਨੀ ਵਿੱਚ ਇਹਨੂੰ ਬਹੁਤ ਤਫਸੀਲ ਨਾਲ ਬਿਆਨ ਕੀਤਾ, ਪੜ੍ਹਦੇ ਰੋਜ਼ ਹਾਂ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨੇ ਅੰਦਰ, ਜਿਸ ਦੀ ਕਿਰਪਾ ਨਾਲ। ਲੋਕ ਪੜ੍ਹਦੇ ਸਾਈ ਅਸ਼ਟਪਦੀ ਵਿੱਚ ਬਹੁਤ ਵੱਡੀ ਇੱਕ ਗਲਤੀ ਹੁੰਦੀ ਹੈ, ਆਮ ਪੜ੍ਹਦੇ ਨੇ ਜਹਿ ਪ੍ਰਸਾਦ, ਮਾਫ ਕਰਨਾ ਮੈਨੂੰ, ਜਹਿ ਲਫ਼ਜ਼ ਨਹੀਂ ਹੈ, ਜੱਜੇ ਨੂੰ ਸਿਆਰੀ ਪਈ ਹੋਈ ਹੈ। ਜਹਿ ਸਥਾਨਵਾਚਕ ਸ਼ਬਦ ਹੈ, ਵਿਆਕਰਨ ਦਾ ਬੜਾ ਗਹਿਰਾ ਭੇਦ ਹੈ, ਔਰ ਜਹਿ ਜਿਹੜਾ ਹੈ ਉਹ ਵਿਅਕਤੀਵਾਚਕ ਹੈ। ਅਤੇ ਅਸੀਂ ਜਿਹੜਾ ਜਹਿ ਪੜ੍ਹ ਕੇ ਬੁੱਧ ਪ੍ਰਸਤ ਬਣ ਜਾਂਦੇ ਹਾਂ, ਲੇਕਿਨ ਸਾਨੂੰ ਪਤਾ ਨਹੀਂ ਇਸ ਗੱਲ ਦਾ। ਇਹ ਸਾਰੇ ਅਸ਼ਟਪਦੀ ਇੱਧਰ ਜੀ ਦੇ ਅੰਦਰ ਪ੍ਰਸਾਦ ਦੀ ਚਰਚਾ ਹੈ, ਵੀ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਜਦੋਂ ਘਰ ਵਿੱਚ ਵੜਦਾ ਹੈ, ਖਾਂਦਾ ਪੀਂਦਾ, ਸਮਝੇ ਵੀ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ, ਰਹਿਮਤ ਹੈ। ਯਾਦ ਕਰਨਾ ਕਿਹੜਾ ਔਖਾ ਹੈ, ਨਿਸ਼ਾਨੀਆਂ ਤਾਂ ਉਹਦੀਆਂ ਮੌਜੂਦ ਨੇ। ਅਸੀਂ ਕਹਿੰਦੇ ਹਾਂ ਨਾ, ਕੋਈ ਦੇਸ਼ ਪ੍ਰਦੇਸ਼ ਜਾਣ ਲੱਗੇ ਕਹਿੰਦੇ ਕੋਈ ਆਪਣੀ ਨਿਸ਼ਾਨੀ ਦੇ ਦੇ, ਤੈਨੂੰ ਯਾਦ ਰੱਖਾਂਗੇ, ਤੂੰ ਤਾਂ ਨਹੀਂ ਸਾਹਮਣੇ ਆਉਣਾ। ਅਤੇ ਪਰਮਾਤਮਾ ਨੇ ਤਾਂ ਇਹ ਸਾਰੀਆਂ ਨਿਸ਼ਾਨੀਆਂ ਹੀ ਖਿਲਾਰੀਆਂ ਹੋਈਆਂ ਨੇ, ਇਹ ਸਾਰੀਆਂ ਨਿਸ਼ਾਨੀਆਂ ਹੀ ਨੇ। ਲੇਕਿਨ ਅਸੀਂ ਖਿਆਲ ਹੀ ਨਹੀਂ ਕੀਤਾ ਵੀ ਪਰਮਾਤਮਾ ਨੇ ਇਤਨਾ ਕੁਝ ਆਪਣੇ ਆਪ ਨੂੰ ਦੱਸਣ ਵਾਸਤੇ ਸਾਡੇ ਸਾਹਮਣੇ ਪ੍ਰਗਟ ਕੀਤਾ ਹੋਇਆ। ਬਾਣੀ ਵਿੱਚ ਇੱਕ ਥਾਂ 'ਤੇ ਜ਼ਿਕਰ ਹੈ, ਕਹਿੰਦੇ ਨੇ ਚੱਚਾ ਰਚਿਤ ਚਿੱਤਰ ਹੈ ਭਾਰੀ। ਕਹਿੰਦੇ ਨੇ ਇਹ ਪਰਮਾਤਮਾ ਨੇ ਬਹੁਤ ਵੱਡਾ ਚਿੱਤਰ ਬਣਾਇਆ, ਇਹ ਉਸ ਦਾ ਰਚਿਆ ਹੋਇਆ ਚਿੱਤਰ ਹੈ ਸੰਸਾਰ। ਪੰਜ ਚਿੱਤਰ ਹੈ, ਚਿੱਤ ਹੋ ਚਿੱਤਕਾਰੀ। ਇਸ ਚਿੱਤਰ ਨੂੰ ਛੱਡ ਕੇ ਅਤੇ ਇਹਦਾ ਜਿਹੜਾ ਚਿੱਤਰਕਾਰ ਹੈ, ਜਿਸ ਨੇ ਇਹ ਚਿੱਤਰ ਬਣਾਇਆ ਹੈ, ਉਹਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰੀਏ। ਬੜਾ ਸੋਹਣਾ ਚਿੱਤਰ ਕੋਈ ਵੇਖੀਏ ਤਸਵੀਰ, ਪੇਂਟਿੰਗ, ਆਰਟ ਦੀ, ਅਤੇ ਫਿਰ ਲੱਭਦੇ ਹਾਂ, ਪਤਾ ਕਰਦੇ ਹਾਂ ਵੀ ਇਹਦੇ ਕੋਨੇ 'ਤੇ ਕਿੱਥੇ ਆਰਟਿਸਟ ਦਾ ਨਾਂ ਲਿਖਿਆ ਹੋਵੇਗਾ, ਅਤੇ ਕਿਤੇ ਨਾ ਕਿਤੇ ਲਿਖਿਆ ਹੁੰਦਾ। ਜੇ ਨਾਂ ਲਿਖਿਆ ਹੋਵੇ ਫਿਰ ਪੁੱਛਦੇ ਹਾਂ ਵੀ ਕਿਹਨੇ ਬਣਾਇਆ। ਹੁਣ ਵਾਹਿਗੁਰੂ ਅਕਾਲ ਪੁਰਖ ਨੇ ਚਿੱਤਰ ਤਾਂ ਬਣਾਇਆ, ਲੇਕਿਨ ਉਹਨੇ ਕਿਸੇ ਕੋਨੇ ਵਿੱਚ ਆਪਣਾ ਨਾਂ ਨਹੀਂ ਲਿਖਿਆ, ਕੋਨੇ 'ਚ ਆਪਣਾ ਨਾਂ ਨਹੀਂ ਲਿਖਿਆ। ਇਸ ਕਰਕੇ ਸਾਡੇ ਲਈ ਮੁਸ਼ਕਲ ਹੈਗੀ ਹੈ। ਗੁਰੂ ਪੇਵ ਪੈਗੰਬਰ ਇਹੀ ਸੰਸਾਰ ਵਿੱਚ ਦੱਸਣ ਵਾਸਤੇ ਆਏ ਕਿ ਭਾਈ ਇਹਦੇ ਜ਼ਰੇ ਜ਼ਰੇ ਵਿੱਚ ਉਹ ਲੁਕਿਆ ਫਿਰਦਾ। ਇੱਕ ਪੁਰਾਣੀ ਕਹਾਣੀ ਮੈਂ ਪੜ੍ਹੀ ਸੀ, ਕਹਿੰਦੇ ਅਖੇ ਪਰਮਾਤਮਾ ਨੇ ਰਚਨਾ ਕੀਤੀ ਸ੍ਰਿਸ਼ਟੀ ਦੀ, ਅਤੇ ਉਹਨੇ ਸਭ ਤੋਂ ਲੇਟੈਸਟ ਰਚਨਾ ਮਨੁੱਖ ਕੀਤੀ। ਮਨੁੱਖ ਜਿਹੜਾ ਸੀ ਸਾਰੇ ਤਜਰਬਿਆਂ ਤੋਂ ਬਾਅਦ ਸਿਰਫ ਸਿਰੇ ਦੀ ਗੱਲ ਕੀਤੀ, ਅਤੇ ਕੁਝ ਚਿਰ ਦੇ ਬਾਅਦ ਪਰਮਾਤਮਾ ਨੇ ਵੇਖਿਆ। ਕਹਾਣੀ ਹੈ ਕਿ ਇਹ ਬੰਦਾ ਤਾਂ ਬਹੁਤ ਪਰੇਸ਼ਾਨੀ ਪੈਦਾ ਕਰ ਰਿਹਾ, ਇਹ ਕਦੇ ਕਿਸੇ ਪਾਸੇ ਭਾਲ ਕਰਦਾ ਮੇਰੀ, ਕਦੇ ਕਿਸੇ ਪਾਸੇ ਭਾਲ ਕਰਦਾ, ਅਤੇ ਇਹ ਮੈਨੂੰ ਆਰਾਮ ਨਾਲ ਬੈਠਣ ਨਹੀਂ ਦਏਗਾ, ਕਦੇ ਕੋਈ ਮੰਗ ਮੰਗਦਾ, ਕਦੇ ਕੁਝ ਕਰਦਾ, ਮੈਂ ਕੀ ਕਰਾਂ? ਕਹਿੰਦਾ ਉਹਨੇ ਆਪਣੇ ਸਲਾਹਕਾਰ ਦੇਵਤੇ ਬੁਲਾਏ ਵੀ ਦੱਸੋ ਇਹਦਾ ਕੋਈ ਇਲਾਜ ਹੈ, ਬੜੀ ਪਰੇਸ਼ਾਨ ਰਚਨਾ ਬਣਾ ਬੈਠਾ। ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਤੁਸੀਂ ਇਸ ਬੰਦੇ ਦੇ ਅੰਦਰ ਲੁੱਕ ਕੇ ਬਹਿ ਜਾਓ, ਇਹਨੇ ਬਾਹਰ ਲੱਭਦੇ ਰਹਿਣਾ, ਕਹਾਣੀ ਮੁੱਕ ਗਈ, ਤੁਸੀਂ ਆਪਣੇ ਆਰਾਮ ਨਾਲ ਬੈਠੇ ਰਹੋ। ਮਾਫ਼ ਕਰਨਾ, ਇਹ ਕਹਾਣੀ ਬਿਲਕੁਲ ਸਾਡੇ ਉੱਤੇ ਢੁੱਕਦੀ ਹੈ। ਉਹ ਅੰਦਰ ਬੈਠਾ ਅਤੇ ਅਸੀਂ ਕੋਈ ਪੂਰਬ ਨੂੰ ਲੱਭਦਾ, ਕੋਈ ਪੱਛਮ ਨੂੰ ਲੱਭਦਾ, ਕੋਈ ਬੰਦਿਆਂ 'ਚ ਲੱਭਦਾ, ਕੋਈ ਪਸ਼ੂਆਂ 'ਚ ਲੱਭਦਾ। ਭਾਈ ਨੰਦ ਲਾਲ ਕਹਿੰਦੇ ਨੇ, ਕਹਿੰਦੇ ਨੇ ਊ ਦਰੂਨੇ ਦਿਲ, ਉਹ ਤਾਂ ਤੇਰੇ ਅੰਦਰ ਹੈ, ਤੂੰ ਬੈਰੂ ਮੇਰਾ ਵੀ, ਤੂੰ ਬਾਹਰ ਟੱਕਰਾਂ ਮਾਰਦਾ ਫਿਰਦਾ। ਊ ਦਰੂਨੇ ਦਿਲ, ਤੂੰ ਬੈਰੂ ਮੇਰਾ ਵੀ, ਉਹ ਬਖਾਨਾ ਤੋ, ਉਹ ਤਾਂ ਤੇਰੇ ਅੰਦਰ ਘਰ ਬਣਾ ਕੇ ਬੈਠਾ, ਬਾਹਜ ਚੂ ਮੇਰਾ ਵੀ, ਅਤੇ ਤੂੰ ਹੱਜ ਕਰਮ ਤੁਰਿਆ ਫਿਰਦਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ। ਕੈਸੀ ਅਜੀਬ ਗੱਲ ਹੈ। ਉਹਨਾਂ ਇੱਥੇ ਹੋਰ ਲਿਖਿਆ, ਕਹਿੰਦੇ ਨੇ ਚਿਹਰਾ ਬੇਹੂਦਾ ਮੇਗਰਦੀ ਬਸਹਿਰਾ ਉਹ ਬਦਸ਼ਤ ਐ ਦਿਲ, ਚੂਹਾਂ ਸੁਲਤਾਨੇ ਖੂਬਾਂ ਕਰਦਾ ਅੰਦਰ ਦੀ ਦਾ ਮੰਜ਼ਿਲ ਹਾ। ਕਹਿੰਦੇ ਤੂੰ ਐਵੇਂ ਵਾਲੇਗਰਦੀ ਕਰਦਾ ਫਿਰਦਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਕਦੇ ਜੰਗਲ, ਕਦੇ ਰੇਗਿਸਤਾਨ, ਕਦੇ ਪਹਾੜ, ਕਦੇ ਕਿਤੇ ਲੱਭਦਾ ਫਿਰਦਾ। ਅਤੇ ਉਹ ਤੇ ਮਾਲਕ ਜਿਹੜਾ ਹੈ ਉਹ ਤੇ ਤੇਰੇ ਅੰਦਰ ਹੈ, ਤੇਰੀਆਂ ਅੱਖਾਂ ਦੇ ਵਿੱਚ ਜਿਹੜੀ ਜੋਤ ਹੈ ਵੀ ਉਹਦੀ ਹੈ, ਤੇਰੇ ਕੰਨਾਂ 'ਚ ਸੁਣਨ ਦੀ ਤਾਕਤ ਵੀ ਉਹਦੀ ਹੈ, ਤੇਰੇ ਬੋਲਣ 'ਚ ਤਾਕਤ ਉਹਦੀ, ਤੇਰੀ ਹਰ ਹਰਕਤ ਉਹਦੀ ਹੈ, ਅਤੇ ਤੂੰ ਕਿੱਥੇ ਲੱਭਦਾ ਫਿਰਦਾ? ਤੋ ਇਹ ਦਾਤਾਂ ਜਿਹੜੀਆਂ ਨੇ, ਸਾਡੀ ਹਾਲਤ ਉਹ ਹੈ ਕਿ ਦਾਤ ਪਿਆਰੀ ਦਿਸ ਰਿਹਾ ਦਾਤਾਰਾ, ਉਹ ਭੁੱਲ ਗਿਆ, ਬੱਚੇ ਨੂੰ ਲੋੜ ਪਵੇ ਨਾ ਪਿਓ ਦੀ ਜਾਨ ਖਾ ਲੈਂਦਾ। ਕਹਿੰਦਾ ਮੈਨੂੰ ਇੱਕ ਰੁਪਇਆ, ਦੋ ਰੁਪਏ, ਚਾਰ ਰੁਪਏ ਚਾਹੀਦੇ ਨੇ, ਬਾਜ਼ਾਰ 'ਚ ਜਾਣਾ, ਮੈਂ ਆਹ ਚੀਜ਼ ਲੈਣੀ ਹੈ। ਬੜਾ ਆਲੇ ਦੁਆਲੇ ਘੁੰਮਦਾ ਅਤੇ ਜਦੋਂ ਉਹ ਵਸਤੂ ਅਤੇ ਪੈਸੇ ਮਿਲ ਜਾਂਦੇ ਆ ਅਤੇ ਛੂਟ ਵੱਟ ਕੇ ਚੀਜ਼ ਲੈ ਲੈਂਦਾ, ਖਾਣ ਪੀਣ ਮੌਜ ਮੇਲੇ 'ਚ ਲੱਗਾ ਰਹਿੰਦਾ, ਪਿਓ ਭੁੱਲ ਹੀ ਜਾਂਦਾ, ਉਹਦਾ ਪਤਾ ਹੀ ਨਹੀਂ ਕਿੱਥੇ ਹੈ, ਫਿਰ ਜਦੋਂ ਕਿਤੇ ਲੋੜ ਪੈਂਦੀ ਫਿਰ ਟੱਕਰ ਮਾਰਦਾ। ਸਾਡੇ ਨਾਲ ਇਸੇ ਤਰ੍ਹਾਂ ਹੀ ਬੀਤੀ, ਅਸੀਂ ਇਵੇਂ ਹੀ ਕਰਦੇ ਹਾਂ, ਅਸੀਂ ਭੁੱਲ ਜਾਂਦੇ ਹਾਂ, ਫਿਰ ਲੋੜ ਪੈਂਦੀ ਫਿਰ ਨਾ ਤਰਗੜਦੇ ਆਣ ਕੇ, ਅਤੇ ਸਾਨੂੰ ਇਹ ਪਤਾ ਹੀ ਨਹੀਂ, ਇਹ ਅਹਿਸਾਸ ਹੀ ਨਹੀਂ ਕਿ ਗਲਤ ਗਲਤ ਹੈਗੀ ਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗਾਵੈ ਕੋ ਦਾਤ ਜਾਣੈ ਨੀਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ। ਚਾਰ ਲਫ਼ਜ਼ ਜਿਹੜਾ ਨਾ, ਇਸਦਾ ਅਰਥ ਹੈ ਸੁੰਦਰ, ਵਡਿਆਈ ਲਫ਼ਜ਼ ਫੈਮੀਨਨ ਜੈਂਡਰ ਹੈ, ਅਤੇ ਇਹ ਚਾਰ ਉਸਦਾ ਵਿਸ਼ੇਸ਼ਣ ਐਡਜੈਕਟਿਵ ਹੈ, ਸੋਹਣੀਆਂ ਵਡਿਆਈਆਂ। ਇੱਕ ਚਾਰ ਆਉਂਦਾ ਗਿਣਤੀ ਦਾ, ਚਾਰ ਗਵਾਇਆ ਹੰਡਕ ਹੈ, ਉਸ ਚਾਰ ਦੇ ਰਾਰੇ ਨੂੰ ਸ਼ਾਇਰੀ ਆਉਂਦੀ ਹੈ। ਇਹ ਚਾਰ ਅਦਾਰਾ ਮੁਕਤ ਹੈ ਫੈਮੀਨਨ ਜੈਂਡਰ ਹੋਣ ਕਰਕੇ, ਇਹ ਚਾਰ ਰਾਰੇ ਨੂੰ ਔਂਕੜ ਨਾਲ ਵੀ ਆਏਗਾ, ਚਾਰ ਅਚਾਰ ਰਹੇ ਉਰ ਜਾਏ, ਇੱਕ ਤਾਂ ਔਂਕੜ ਆਏਗਾ, ਇੱਕ ਤਾਂ ਮੁਕਤ ਆਏਗਾ, ਇੱਕ ਤਾਂ ਸਿਆਰੀ ਆਏਗੀ, ਤਿੰਨੇ ਥਾਂ 'ਤੇ ਅਰਥ ਵੱਖਰੇ ਹੋਣਗੇ। ਕਈਆਂ ਲੋਕਾਂ ਨੇ ਜਿਹਨਾਂ ਨੂੰ ਸ਼ਬਦ ਗਿਆਨ ਨਹੀਂ ਸੀ, ਉਹਨਾਂ ਨੇ ਇਸ ਚਾਰ ਦਾ ਚਾਰ ਗਿਣਤੀਆਂ ਕੀਤਾ, ਪਰਮਾਤਮਾ ਦੀਆਂ ਕੋਈ ਚਾਰ ਵਡਿਆਈਆਂ ਨੇ, ਕਈ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਇਹ ਬੇਸਮਝੀ ਦੇ ਆਲਮ ਦੀਆਂ ਗੱਲਾਂ ਹਨ। ਗਾਵੈ ਪੋ ਗੁਣ ਵਡਿਆਈਆਂ ਚਾਰ, ਕਹਿੰਦੇ ਨੇ ਉਸਦੇ ਸੋਹਣੀਆਂ ਵਡਿਆਈਆਂ, ਉਹਦੇ ਗੁਣ, ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਕੋਈ ਗਾਉਂਦਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵੀ ਚਾਰ। ਬੜੇ ਫਿਲਾਸਫੀਕਲ ਥਾਟਸ ਜਿਹੜੇ ਨੇ, ਦਾਰਸ਼ਨਿਕ ਗਹਿਰੇ ਡੂੰਘੇ ਵਿਚਾਰ ਜੇ ਕੋਈ ਲਿਖਦਾ ਹੈ, ਸ਼ੇਸ਼ ਸ਼ਾਸਤਰ ਲਿਖ ਦਿੰਦਾ ਹੈ, ਕੋਈ ਹੋਰ ਇਸ ਤਰ੍ਹਾਂ ਦੀਆਂ ਗਹਿਰੀਆਂ ਪੁਸਤਕਾਂ ਲਿਖਦਾ ਹੈ, ਵਿਖਮ ਵਿਚਾਰ, ਵਿਖਮ ਤੋਂ ਮਤਲਬ ਔਖੇ ਕਠਿਨ ਗਹਿਰੇ ਵਿਚਾਰ, ਅਤੇ ਕਹਿੰਦੇ ਨੇ ਇਹ ਵੀ ਵਿਦਿਆ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਹੈ ਨਾ, ਨਾ ਉਹ ਦੇਵੇ ਦਿਮਾਗ ਤਾਂ ਬੰਦਾ ਕੀ ਕਰ ਲੂਗਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਧਰਮ ਦੀ ਵਿਦਿਆ ਹੈ, ਹੋਰ ਕਈ ਪ੍ਰਕਾਰ ਦੀ ਐਜੂਕੇਸ਼ਨ ਹੈ, ਅਤੇ ਬੰਦਾ ਉਹਦੇ 'ਤੇ ਵਿਚਾਰ ਕਰਦਾ, ਉਸ ਵਾਹਿਗੁਰੂ ਅਕਾਲ ਪੁਰਖ ਦੀ ਰਹਿਮਤ ਅਤੇ ਬਖਸ਼ਿਸ਼ ਨਾਲ ਇਹ ਸਭ ਕੁਝ ਹੁੰਦਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨਖੇ। ਇਹ ਵੀ ਕੋਈ ਮੈਨੂੰ ਕਹਿੰਦਾ, ਕਹਿੰਦਾ ਭਾਈ ਪਰਮਾਤਮਾ ਬੜਾ ਸ਼ਕਤੀਸ਼ਾਲੀ ਹੈ, ਸਾਡਾ ਇਹ ਸਰੀਰ, ਸਾਡੀ ਇਹ ਦੇਹੀ ਸਾਜ ਕੇ, ਇਹ ਸਰੀਰ ਬਣਾ ਕੇ ਅਤੇ ਇਹਨੂੰ ਖੇ ਕਰ ਦਿੰਦਾ, ਸਾਜ ਕੇ ਬਣਾ ਕੇ ਇਹ ਜਿਹੜਾ ਤਨ ਹੈ, ਫਿਰ ਇਸ ਨੂੰ ਕਿਤੇ ਸਮਾਂ ਮਰਦ ਮਿਲਦਾ ਅਤੇ ਉਹ ਸਵਾਹ ਵੀ ਬਣਾ ਦਿੰਦਾ, ਸਵਾਹ ਵੀ ਉਹੀ ਕਰਦਾ। ਇਹ ਨਹੀਂ ਵੀ ਬਣਾਉਂਦਾ ਕੋਈ ਹੋਰ ਹੈ ਅਤੇ ਢਾਉਂਦਾ ਕੋਈ ਹੋਰ ਹੈ, ਉਹ ਨਹੀਂ, ਉਹ ਦੇਵਤਾਵਾਦ ਹੈ। ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ, ਜਿੰਨਾ ਲੈ ਲੈਂਦਾ ਹੈ ਫਿਰ ਦੇ ਵੀ ਦਿੰਦਾ। ਮਰਜ਼ੀ ਆ ਉਹਦੀ, ਇੱਧਰੋਂ ਪੱਲੀ ਉੱਧਰ ਪਾਤੀ, ਉਹਦੀ ਮਰਜ਼ੀ ਉੱਤੇ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗਾਵੈ ਕੋ ਜੀ ਲੈ ਫਿਰ ਦੇ, ਦਿੰਦਾ ਦੇ ਲੈਂਦੇ ਥੱਕ ਪਾਹੇ। ਇਹ ਕੰਮ ਉਹਦਾ ਚੱਲ ਆ ਰਿਹਾ ਹੈ, ਲੈਣ ਵਾਲੇ ਮਨੁੱਖ ਜਿਹੜੇ ਨੇ ਉਹ ਥੱਕ ਥੱਕ ਕੇ ਚਲੇ ਜਾਂਦੇ। ਸਾਡੇ ਤੋਂ ਪਹਿਲੇ ਕਈ ਹੋ ਗਏ, ਅਸੀਂ ਵੀ ਹੋ ਕੇ ਚਲੇ ਜਾਣਾ, ਫਿਰ ਬਾਅਦ ਵਿੱਚ ਪੂਰਾਂ ਦੇ ਪੂਰ ਆਉਣਗੇ। ਇਹ ਦੁਨੀਆ ਇਸੇ ਤਰ੍ਹਾਂ ਚੱਲਦੀ ਰਹੇਗੀ, ਲੇਕਿਨ ਚਲਾਉਣ ਵਾਲਾ ਉਹ ਸਥਿਰ ਹੈ, ਕਾਇਮ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ, ਹਰ ਸਮੇਂ ਅੰਦਰ, ਯੁਗ ਯੁਗ ਅੰਤਰ, ਲੰਮੇ ਸਮੇਂ ਤੋਂ ਖਾਈ ਖਾਏ। ਲੋਕ ਪਦਾਰਥ ਲਈ ਜਾਂਦੇ ਆ, ਖਾਈ ਜਾਂਦੇ ਆ, ਘੋਗੀ ਜਾਂਦੇ ਆ, ਯੁਗਾ ਜੁਗੰਤਰ ਖਾਹੀ ਖਾਏ। ਸਤਿਗੁਰੂ ਫੈਸਲਾ ਕਰਦੇ ਨੇ, ਹੁਕਮੀ ਹੁਕਮ ਚਲਾਏ ਰਾਹ, ਕਹਿੰਦੇ ਨੇ ਉਸਦਾ ਹੁਕਮ ਹੈ, ਉਹਦੇ ਹੁਕਮ ਅਨੁਸਾਰ ਇਹ ਸਭ ਕੁਝ ਹੋ ਰਿਹਾ ਹੈ। ਇਹ ਜੀਵਨ ਦਾ ਰਾਹ ਜਿਹੜਾ ਹੈ, ਰਾਹ ਉਹ ਨਹੀਂ ਪੜਨਾ ਇਸ ਨੂੰ, ਇਹ ਯਾਦ ਰੱਖਣਾ, ਹੁਕਮੀ ਹੁਕਮ ਚਲਾਏ ਰਾਹ। ਹੁਣ ਜੇ ਇਸ ਨੂੰ ਅਸੀਂ ਰਾਹ ਪੜ੍ਹਦੇ ਹਾਂ, ਤਾਂ ਇਸ ਤੋਂ ਪਹਿਲੇ ਲਫ਼ਜ਼ ਜਿਹੜਾ ਹੁਕਮ ਹੈ, ਉਹਨੂੰ ਮੰਮੇ ਨੂੰ ਔਂਕੜ ਲੱਗਾ, ਉਹਨੂੰ ਹੁਕਮੋਂ ਕਿਉਂ ਨਹੀਂ ਪੜ੍ਹਦੇ? ਇਹ ਸਾਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਇਸ ਕਰਕੇ ਅਸੀਂ ਕਰਦੇ ਹਾਂ। ਸਾਨੂੰ ਨਹੀਂ ਪਤਾ ਇਹ ਔਂਕੜ ਕਾਹਦੇ ਲਈ ਲੱਗਾ। ਇਹ ਪੁਲਿੰਗ ਇੱਕ ਵਚਨ ਵਾਸਤੇ ਵਿਆਕਰਨ ਦੇ ਹਿਸਾਬ ਨਾਲ ਇਹ ਔਂਕੜ ਲਾਇਆ ਗਿਆ, ਔਰ ਇਹ ਕਈਆਂ ਲਫ਼ਜ਼ਾਂ ਨੂੰ ਲੱਗਾ ਹੋਇਆ, ਹੁਕਮ ਨੂੰ ਲੱਗਾ ਹੋਇਆ ਹੈ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਬੇਪਰਵਾਹ ਨਹੀਂ, ਬੇਪਰਵਾਹ ਦੇਖੋ ਨਾ, ਅਸੀਂ ਜਦੋਂ ਆਪਣੀ ਬੋਲੀ 'ਚ ਬੋਲਦੇ ਹਾਂ ਕਹਿੰਦੇ ਤੂੰ ਬੜਾ ਬੇਪਰਵਾਹ ਹੈ, ਉਦੋਂ ਤਾਂ ਨਹੀਂ ਕਹਿੰਦੇ ਤੂੰ ਬੜਾ ਬੇਪਰਵਾਹ ਹੈ, ਅਤੇ ਬਾਣੀ ਪੜ੍ਹਨ ਲੱਗੇ ਸਾਨੂੰ ਕਿਉਂ ਗਲਤੀ ਲੱਗਦੀ ਹੈ? ਕਿਉਂਕਿ ਸਾਨੂੰ ਲਫ਼ਜ਼ ਦੀ ਸਮਝ ਨਹੀਂ। ਤੋ ਇਹਨਾਂ ਚੀਜ਼ਾਂ ਨੂੰ, ਇਹ ਬਰੀਕ ਚੀਜ਼ਾਂ ਹਨ, ਇਹਨਾਂ ਨੂੰ ਸਮਝਣਾ ਅਤੇ ਧਿਆਨ ਵਿੱਚ ਰੱਖਣਾ ਸਾਡੇ ਲਈ ਬੜਾ ਲਾਜ਼ਮੀ ਹੈ। ਅੱਜ ਦੇ ਵਿਚਾਰ ਨੂੰ ਇੱਥੇ ਸੰਪੂਰਨ ਕਰਦਾ ਹਾਂ, ਬਾਕੀ ਆਉਣ ਵਾਲੇ ਸਮੇਂ ਅੰਦਰ ਹੌਲੀ ਹੌਲੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ। ਭੁੱਲਾਂ ਮੇਰੀਆਂ ਸਮਝ ਕੇ ਦਰਗੁਜ਼ਰ ਕਰ ਦੇਣੀਆਂ, ਅਤੇ ਸਤਿਗੁਰੂ ਦੀ ਬਾਤ ਹਿਰਦੇ 'ਚ ਵਸਾਉਣ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।